ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ ਰਹਾਉ।
ਇਹ ਹਨ ਰਹਾਉ ਦੀਆਂ ਸਿਧਾਂਤ ਰੂਪ ਪੰਕਤੀਆਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਬਜ਼ੁਰਗ ਪੰਡਿਤ ਨੂੰ ਸਮਝਾਉਂਦੇ ਨੇ। ਬਾਬਾ ਤੂੰ ਐਸੇ ਭਰਮ ਚੁਕਾਹੀ, ਬਾਬਾ ਤੂੰ ਜਿਹੜੇ ਇਹੋ ਜਿਹੇ ਭਰਮ ਭੁਲੇਖੇ ਖੜੇ ਕੀਤੇ ਨੇ, ਇਹਨਾਂ ਨੂੰ ਚੁਕਾ ਦੇ, ਇਹਨਾਂ ਨੂੰ ਖਤਮ ਕਰ ਦੇ। ਜੋ ਕੁਛ ਕਰਤ ਹੈ, ਜੋ ਕੁਝ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਉਹ ਠੀਕ ਹੀ ਕਰਦਾ ਹੈ। ਸੋਈ ਕੋਈ ਹੈ ਰੇ, ਉਹ ਕੋਈ ਹੈ ਨਾ ਸ਼ਕਤੀ ਜਿਹੜੀ ਹਰ ਜਨ ਸਾਧਾਰਨ ਨੂੰ ਵੀ ਅੱਗੇ ਉਪਦੇਸ਼ ਦੇਣਾ ਚਾਹੁੰਦੀ ਹੈ, ਗਿਆਨ ਦੇਣਾ ਚਾਹੁੰਦੀ ਹੈ, ਅਤੇ ਉਸ ਜਨ ਸਾਧਾਰਨ ਦੀ ਕਲਿਆਣ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਭੇਜਿਆ, ਜਿਨ੍ਹਾਂ ਨੇ 10 ਰੂਪ ਧਾਰਨ ਕੀਤੇ, ਅੰਮ੍ਰਿਤ ਬਾਣੀ ਦੀ ਵਰਖਾ ਕੀਤੀ, ਅਤੇ ਫਿਰ ਅੰਮ੍ਰਿਤ ਬਾਣੀ ਦੀ ਵਰਖਾ ਕਰਕੇ ਜਿਵੇਂ ਬੱਦਲ ਆਕਾਸ਼ ਤੋਂ ਪੈਦਾ ਹੁੰਦੇ ਨੇ ਅਤੇ ਆਕਾਸ਼ ਵਿੱਚ ਹੀ ਲੀਨ ਹੋ ਜਾਂਦੇ ਨੇ, ਤੈਸੇ ਜਾਹੇ ਸਮਾਈ, ਇਸੇ ਤਰ੍ਹਾਂ ਜਿਹੜੇ ਗੁਰੂ ਸਰੂਪ ਸਨ ਅਕਾਲ ਪੁਰਖ ਤੋਂ ਪੈਦਾ ਹੋਏ ਤੇ ਫਿਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਗਏ।
ਇਸਤਰੀ ਪੁਰਖ ਹੋਏ ਕੈ ਕਿਆ ਉਹ ਕਰਮ ਕਮਾਹੀ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਪੰਡਤਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਸੰਸਾਰ ਹੈ ਇਹ ਕਿਸਨੇ ਪੈਦਾ ਕੀਤਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਹੀ ਸੰਸਾਰ ਨੂੰ ਪੈਦਾ ਕੀਤਾ। ਇਸਤਰੀ ਪੁਰਖ ਹੋਏ ਕਹਿ, ਉਹ ਵਾਹਿਗੁਰੂ ਇਸਤਰੀ ਪੁਰਖ ਦਾ ਰੂਪ ਧਾਰਨ ਕਰਕੇ ਅੱਗੇ ਸੰਸਾਰ ਪੈਦਾ ਕਰਦਾ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਆ ਜਿੰਨੇ ਵੀ ਇਸਤਰੀ ਪੁਰਸ਼ਾਂ ਦੇ ਸਰੀਰ ਨੇ ਇਹ ਵਾਹਿਗੁਰੂ ਨੇ ਖੁਦ ਧਾਰਨ ਕੀਤੇ ਹੋਏ ਨੇ। ਇਸਤਰੀ ਪੁਰਖ ਹੋਏ ਕਹਿ, ਆ ਜਿਹੜੇ ਇਸਤਰੀ ਪੁਰਖਾਂ ਦੇ ਸਰੀਰ ਧਾਰਨ ਕਰਕੇ ਵਾਹਿਗੁਰੂ ਸ੍ਰਿਸ਼ਟੀ ਪੈਦਾ ਕਰ ਰਿਹਾ ਹੈ, ਇਹ ਨਰ ਤੇ ਮਾਦਾ ਰਲ ਕੇ ਅੱਗੇ ਸੰਸਾਰ ਦੀ ਪੈਦਾਇਸ਼ ਕਰਦੇ ਨੇ, ਕਿਆ ਹੋਏ ਕਰਮ ਕਮਾਈ? ਵੀ ਅਕਸਰ ਤੁਸੀਂ ਵੀ ਇਸ ਗੱਲ ਨੂੰ ਜਾਣਦੇ ਹੋ ਵੀ ਉਹ ਜਿਹੜੇ ਇਸਤਰੀ ਪੁਰਸ਼ ਨੇ ਮਿਲ ਕੇ ਕੀ ਕੰਮ ਕਰਦੇ ਨੇ, ਭਾਵ ਉਹਨਾਂ ਦੇ ਆਪਣੇ ਵਾਸਤਾ ਕੁਝ ਵੀ ਨਹੀਂ ਹੈ, ਕੋਈ ਇਹ ਤੇ ਨਹੀਂ ਕੋਈ ਆਪਣੀ ਮਰਜ਼ੀ ਨਾਲ ਹੀ ਕੋਈ ਸੰਤਾਨ ਪੈਦਾ ਕਰ ਲਵੇ, ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਫਿਰ ਹੀ ਇਸਤਰੀ ਪੁਰਸ਼ਾਂ ਦੇ ਸੰਯੋਗ ਤੋਂ ਅੱਗੇ ਪੁੱਤਰ ਪੈਦਾ ਹੁੰਦਾ ਤੇ ਹੋਰ ਸੰਤਾਨ ਪੈਦਾ ਹੁੰਦੀ ਹੈ।
ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਸੰਸਾਰ ਦੇ ਵਿੱਚ ਰੂਪ ਨੇ, ਚਾਹੇ ਇਸਤਰੀਆਂ ਦੇ ਨੇ ਚਾਹੇ ਪੁਰਸ਼ਾਂ ਦੇ ਨੇ, ਇਹ ਜਿਹੜੇ ਨਾਨਾ ਰੂਪ ਨੇ ਹੇ ਵਾਹਿਗੁਰੂ ਸਾਰੇ ਤੇਰੇ ਹੀ ਧਾਰਨ ਕੀਤੇ ਹੋਏ ਨੇ, ਕਿਉਂਕਿ ਇਹ ਵੀ ਤਾਂ ਸਤਿਗੁਰੂ ਦਾ ਸਿਧਾਂਤ ਹੈ ਨਾ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਵੇਂ ਸੋਨੇ ਦੇ ਬਹੁਤ ਸਾਰੇ ਗਹਿਣੇ ਘੜੇ ਜਾਂਦੇ ਨੇ ਪਰ ਹੁੰਦਾ ਤਾਂ ਸੋਨਾ ਹੀ ਹੈ ਨਾ, ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਨਾਨਾ ਰੂਪ ਸਦਾ ਹੈ ਤੇਰੇ, ਇਹ ਨਾਨਾ ਰੂਪ ਇਸਤਰੀ ਪੁਰਸ਼ਾਂ ਦੇ ਧਾਰਨ ਕੀਤੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਆ ਜਿੰਨੇ ਵੀ ਅਨੇਕ ਤਰ੍ਹਾਂ ਦੇ ਰੂਪ ਨੇ ਸਾਰੇ ਤੇਰੇ ਹੀ ਧਾਰਨ ਕੀਤੇ ਹੋਏ ਨੇ, ਤੁਝ ਹੀ ਮਾਹੇ ਸਮਾਹੀ, ਆਖਰੇ ਤੇਰੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਨੇ। ਜਿਵੇਂ ਸੋਨੇ ਦੇ ਅਨੇਕਾਂ ਰੂਪ ਹੁੰਦੇ ਨੇ, ਭਾਵ ਕਈ ਤਰ੍ਹਾਂ ਦੇ ਗਹਿਣੇ ਸੁਨਿਆਰ ਘੜ ਦਿੰਦਾ ਹੈ ਪਰ ਜਦੋਂ ਉਹਨਾਂ ਨੂੰ ਕੁਠਾਲੀ ਵਿੱਚ ਪਾ ਕੇ ਢਾਲ ਦੇਵੇ ਫਿਰ ਸਾਰੇ ਸੋਨੇ ਦੇ ਵਿੱਚ ਹੀ ਮਿਲ ਜਾਂਦੇ ਨੇ। ਇਸੇ ਤਰ੍ਹਾਂ ਜਿੰਨੇ ਵੀ ਇਸਤਰੀ ਪੁਰਸ਼ਾਂ ਦੇ ਰੂਪ ਨੇ ਇਹ ਸਾਰੇ ਤੇਰੇ ਹੀ ਧਾਰਨ ਕੀਤੇ ਹੋਏ ਨੇ ਤੇ ਅੰਤ ਨੂੰ ਇਹ ਤੇਰੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਹਨ।
ਇਤਨੇ ਜਨਮ ਭੂਲ ਪਰੇ ਸੇ, ਜਾ ਪਾਇਆ ਤਾਂ ਭੂਲੇ ਨਾਹੀਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੰਨੇ ਜਨਮ ਤਾਂ ਅਸੀਂ ਭੁੱਲੇ ਹੀ ਪਏ ਸੀ, ਇੰਨੇ ਜਨਮ ਤਾਂ ਭੁੱਲੇ ਹੀ ਰਹੇ ਸੀ, ਜਾ ਪਾਇਆ ਜਦੋਂ ਗੁਰੂ ਦੀ ਕਿਰਪਾ ਦੁਆਰਾ ਤਤ ਗਿਆਨ ਨੂੰ ਯਥਾਰਥ ਗਿਆਨ ਨੂੰ ਪ੍ਰਾਪਤ ਕਰ ਲਿਆ, ਭੁੱਲੇ ਨਾਹੀਂ, ਫਿਰ ਨਹੀਂ ਭੁੱਲ ਦਾ ਸ਼ਿਕਾਰ ਹੋਏ, ਫਿਰ ਨਹੀਂ ਭੁੱਲ ਦੇ ਵਿੱਚ ਪਏ, ਫਿਰ ਨਾ ਅਸਾਂ ਕੋਈ ਗਲਤੀ ਕੀਤੀ। ਜਦੋਂ ਕਿਸੇ ਨੂੰ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੁੜ ਕੇ ਕਦੀ ਵੀ ਨਹੀਂ ਭੁੱਲਦਾ।
ਜਾ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੇ ਗੁਰ ਕੈ ਸ਼ਬਦ ਸਮਾਹੀ, ਜਿਹੜੇ ਗੁਰੂ ਕੇ ਸ਼ਬਦ ਵਿੱਚ ਸਮਾ ਜਾਂਦੇ ਨੇ ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਲੀਨ ਹੋ ਜਾਂਦੇ ਨੇ, ਫਿਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਜਾ ਕਾ ਕਾਰਜ ਸੋਈ ਪਰ ਜਾਣੈ, ਜਿਸਦਾ ਇਹ ਕਾਰਜ ਸੰਸਾਰ ਪੈਦਾ ਕੀਤਾ ਹੋਇਆ ਹੈ ਅਤੇ ਉਹੀ ਅਕਾਲ ਪੁਰਖ ਵਾਹਿਗੁਰੂ ਇਸ ਦੇ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਹਦਾ ਮਤਲਬ ਇਹ ਹੋਇਆ ਇਹ ਸਾਰਾ ਸੰਸਾਰ ਵਾਹਿਗੁਰੂ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ। ਜਿਵੇਂ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਨੇ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਉਸੇ ਸਾਗਰ ਦੀ ਲਹਿਰ ਹੈ। ਲਹਿਰ ਸਾਗਰ ਤੋਂ ਹੀ ਪੈਦਾ ਹੁੰਦੀ ਹੈ ਅਤੇ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੀ ਹੈ। ਸਾਰਾ ਸੰਸਾਰ ਵਾਹਿਗੁਰੂ ਤੋਂ ਪੈਦਾ ਹੁੰਦਾ ਹੈ ਅਤੇ ਫਿਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ। ਪਰ ਇਸ ਗੱਲ ਨੂੰ ਉਹ ਜਾਣਦੇ ਨੇ ਜਿਹੜੇ ਗੁਰੂ ਕੇ ਸ਼ਬਦ ਵਿੱਚ ਲੀਨ ਰਹਿੰਦੇ ਹਨ।
ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਗਲੀ ਪੰਕਤੀ ਉਚਾਰਨ ਕਰਦੇ ਹਨ। ਤੇਰਾ ਸ਼ਬਦ ਤੂੰ ਹੈ ਹੈ ਆਪੇ, ਹੇ ਵਾਹਿਗੁਰੂ ਤੇਰਾ ਹੀ ਸ਼ਬਦ ਹੁਕਮ ਸਭ ਥਾਵਾਂ ਤੇ ਵਰਤ ਰਿਹਾ ਹੈ। ਤੂੰ ਹੈ ਹੈ ਆਪੇ, ਤੂੰ ਆਪ ਹੀ ਸਾਰੇ ਰੂਪ ਧਾਰਨ ਕੀਤੇ ਹੋਏ ਨੇ। ਪਰਮ ਕਹਾਂ ਹੀ, ਪਰਮ ਹੈ ਕਿੱਥੇ? ਭਾਵ ਜਦੋਂ ਕਿਸੇ ਨੂੰ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਪਰ ਇਹ ਅਵਸਥਾ ਕਿਸੇ ਕਿਸੇ ਦੀ ਬਣਦੀ ਹੈ, ਨਹੀਂ ਤੇ ਅਸੀਂ ਤੇ ਕਿਸੇ ਨੂੰ ਆਪਣਾ ਮਿੱਤਰ, ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਭਰਾ, ਕਿਸੇ ਨੂੰ ਕੁਝ ਹੋਰ ਸਮਝਦੇ ਰਹਿੰਦੇ ਹਾਂ। ਪਰ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਸਮਝਣਾ ਇਹ ਕਿਸੇ ਵਿਰਲੇ ਹੀ ਬ੍ਰਹਮ ਗਿਆਨੀ ਦੇ ਵਿਰਸੇ ਵਿੱਚ ਆਉਂਦਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਇਹ ਹੁੰਦੀ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਦੇਖਦਾ ਹੀ ਨਹੀਂ। ਇੱਕ ਇਤਿਹਾਸ ਦੇ ਵਿੱਚ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਹੋਇਆ, ਸਿੰਘ ਮੋਰਚਿਆਂ ਵਿੱਚ ਦੁਸ਼ਮਣਾਂ ਦੇ ਨਾਲ ਲੜ ਰਹੇ ਨੇ। ਇੱਕ ਦਿਨ ਕਲਗੀਧਰ ਪਾਤਸ਼ਾਹ ਦੇ ਪਾਤ ਸਿੰਘਾਂ ਨੇ ਸ਼ਿਕਾਇਤ ਕੀਤੀ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਇੱਕ ਗੁਰਸਿੱਖ ਹੈ, ਪਤਾ ਨਹੀਂ ਉਹ ਜਸੂਸ ਹੈ ਜਾਂ ਪਤਾ ਨਹੀਂ ਉਹ ਕੌਣ ਹੈ। ਜਦੋਂ ਥੋੜ੍ਹਾ ਜਿਹਾ ਜੰਗ ਬੰਦ ਹੁੰਦਾ ਹੈ, ਗੋਲੀ ਰੁਕ ਜਾਂਦੀ ਹੈ, ਉਸੇ ਵੇਲੇ ਉਹ ਪਾਣੀ ਦੀ ਮਸ਼ਕ ਭਰਦਾ ਅਤੇ ਪਹਿਲਾਂ ਤਾਂ ਆ ਕੇ ਉਹ ਜਲ ਸਿੰਘਾਂ ਨੂੰ ਛਕਾਉਂਦਾ ਅਤੇ ਫਿਰ ਪਹਾੜੀਆਂ ਦੇ ਮੋਰਚਿਆਂ ਵਿੱਚ ਚਲਿਆ ਜਾਂਦਾ, ਉਹਨਾਂ ਨੂੰ ਜਾ ਕੇ ਜਲ ਛਕਾਉਂਦਾ, ਫਿਰ ਤੁਰਕਾਂ ਦੇ ਮੋਰਚਿਆਂ ਵਿੱਚ ਚਲਿਆ ਜਾਂਦਾ, ਤੁਰਕਾਂ ਦੇ ਸਿਪਾਹੀਆਂ ਨੂੰ ਜਾ ਕੇ ਜਲ ਛਕਾਉਂਦਾ। ਕਿਧਰੇ ਐਸਾ ਨਾ ਹੋਵੇ ਭੁਲੇਖੇ ਦੇ ਵਿੱਚ ਮਾਰਿਆ ਜਾਵੇ, ਇਸ ਗੱਲ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਨੀਤੀਵਾਨ ਸਨ, ਕਹਿਣ ਲੱਗੇ ਉਸ ਗੁਰਸਿੱਖ ਨੂੰ ਲਿਆਓ। ਦੋ ਸਿੰਘ ਗਏ, ਭਾਈ ਘਨੱਈਏ ਨੂੰ ਪਕੜ ਕੇ ਲੈ ਆਏ, ਸਤਿਗੁਰੂ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਕਹਿਣ ਲੱਗੇ ਮਹਾਰਾਜ ਉਹ ਆਹ ਸਿੱਖ ਹੈ ਜਿਹੜਾ ਜਾ ਕੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਘਨੱਈਏ ਵੱਲ ਮਿਹਰ ਦੀ ਨਜ਼ਰ ਸੁੱਟੀ। ਭਾਵੇਂ ਸਤਿਗੁਰੂ ਅੰਤਰਜਾਮੀ ਜਾਣਦੇ ਹੀ ਸਨ, ਪਰ ਫਿਰ ਵੀ ਸਿੰਘਾਂ ਦਾ ਭੁਲੇਖਾ ਦੂਰ ਕਰਨ ਦੇ ਲਈ ਸਤਿਗੁਰੂ ਮਹਾਰਾਜ ਨੇ ਭਾਈ ਘਨੱਈਏ ਨੂੰ ਪੁੱਛਿਆ, ਭਾਈ ਘਨੱਈਆ ਜੀ ਇਹ ਸਿੰਘ ਕੀ ਕਹਿੰਦੇ ਨੇ? ਭਾਈ ਘਨੱਈਆ ਕਹਿਣ ਲੱਗਾ, ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਤੂੰ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਣਾ। ਭਾਈ ਘਨੱਈਏ ਦੀ ਅੱਖਾਂ ਵਿੱਚੋਂ ਅੱਥਰੂ ਆ ਗਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਵੇਂ ਹੋ ਸਕਦਾ ਕਿ ਮੈਂ ਤੁਹਾਡੇ ਦੁਸ਼ਮਣਾਂ ਨੂੰ ਪਾਣੀ ਪਿਆਵਾਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਤੂੰ ਦੱਸ ਕਿਹਨੂੰ ਪਾਣੀ ਪਿਆਉਣਾ, ਸੱਚ ਦੱਸ। ਤਾਂ ਇਹਦੇ ਉੱਤੇ ਐਸੀ ਸਤਿਗੁਰੂ ਦੀ ਕਿਰਪਾ ਸੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗਮ ਕੋ ਬਣੇ ਆਈ। ਇਹਦੀ ਇਹ ਅਵਸਥਾ ਬਣ ਗਈ ਸੀ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕਿਉ ਮੇਰਾ ਰਾਜਨ। ਭਾਈ ਘਨੱਈਆ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਸੱਚ ਪੁੱਛਦੇ ਹੋ, ਮੈਨੂੰ ਤਾਂ ਸਿਵਾਏ ਆਪ ਜੀ ਦੇ ਹੋਰ ਕੁਝ ਦਿਸਦਾ ਹੀ ਨਹੀਂ। ਮੈਂ ਜਿਸ ਪਾਸੇ ਵੀ ਨਜ਼ਰ ਮਾਰਦਾ ਹਾਂ ਮੈਨੂੰ ਤੁਹਾਡੇ ਦੀਦਾਰ ਹੁੰਦੇ ਨੇ। ਜਦੋਂ ਮੈਂ ਕਿਸੇ ਪਿਆਸੇ ਨੂੰ ਦੇਖਦਾ ਹਾਂ ਮੈਂ ਇਹ ਨਹੀਂ ਤੱਕਦਾ ਇਹ ਸਿੰਘ ਹੈ, ਇਹ ਹਿੰਦੂ ਸਿਪਾਹੀ ਹੈ ਜਾਂ ਕੋਈ ਤੁਰਕ ਸੂਰਮਾ ਹੈ, ਮੈਂ ਤਾਂ ਤੁਹਾਡੀ ਹੀ ਜੋਤ ਅਤੇ ਤੁਹਾਡਾ ਹੀ ਨੂਰ ਸਮਝ ਕੇ ਉਹਨੂੰ ਜਲ ਛਕਾਉਂਦਾ ਹਾਂ। ਮੈਂ ਕਿਸੇ ਹੋਰ ਨੂੰ ਨਹੀਂ, ਮੈਂ ਤਾਂ ਮਹਾਰਾਜ ਤੁਹਾਨੂੰ ਹੀ ਜਲ ਛਕਾਉਂਦਾ ਹਾਂ, ਕਿਉਂਕਿ ਗੁਰੂ ਅਤੇ ਪਰਮੇਸ਼ਰ ਸਰਵ ਵਿਆਪਕ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਮੈਂ ਤਾਂ ਮਹਾਰਾਜ ਗੁਰੂ ਨੂੰ ਜਲ ਛਕਾਉਂਦਾ ਹਾਂ, ਮੈਂ ਤਾਂ ਤੁਹਾਨੂੰ ਜਲ ਛਕਾਉਂਦਾ ਹਾਂ। ਇਹ ਗੱਲ ਸੁਣ ਕੇ ਸਾਰੀ ਸਭਾ ਹੈਰਾਨ ਹੋਈ। ਕਲੀਆਂ ਵਾਲੇ ਪਾਤਸ਼ਾਹ ਨੇ ਉਸੇ ਵੇਲੇ ਮਲਮ ਦੀ ਡੱਬੀ ਕੱਢੀ ਅਤੇ ਕਹਿਣ ਲੱਗੇ, ਅੱਛਾ ਭਾਈ ਕਨ੍ਹੱਈਆ ਜੀ, ਅੱਗੇ ਤੁਸੀਂ ਕੇਵਲ ਜਲ ਛਕਾਉਣ ਦੀ ਸੇਵਾ ਕਰਦੇ ਹੋ, ਆਹ ਲਓ ਹੁਣ ਮਲਮ ਪੱਟੀ ਵੀ ਨਾਲ ਲੈ ਜਾਓ, ਜਿਸ ਨੂੰ ਜ਼ਖਮ ਆਇਆ ਹੋਵੇ ਨਾਲ ਮਰਮ ਪੱਟੀ ਵੀ ਕਰ ਦੇਣੀ। ਦੁਨੀਆਂ ਦੇ ਇਤਿਹਾਸ ਵਿੱਚ ਕਦੀ ਇਹੋ ਜਿਹਾ ਤੁਹਾਨੂੰ ਕੋਈ ਪ੍ਰਮਾਣ ਨਹੀਂ ਮਿਲੇਗਾ, ਕੋਈ ਹਵਾਲਾ ਨਹੀਂ ਮਿਲੇਗਾ। ਜੰਗ ਹੋ ਰਿਹਾ ਹੋਵੇ ਅਤੇ ਗੁਰੂ ਦੇ ਸਿੱਖ ਜਾ ਕੇ ਦੁਸ਼ਮਣਾਂ ਨੂੰ ਪਾਣੀ ਪਿਆਉਣ ਅਤੇ ਗੁਰੂ ਮਰਮ ਪੱਟੀ ਕਰਨ ਵਾਸਤੇ ਆਖੇ। ਇਹ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਮਿਸਾਲਾਂ ਨੇ, ਭਾਵ ਜਿਨ੍ਹਾਂ ਨੂੰ ਸਾਰਿਆਂ ਵਿੱਚ ਹੀ ਰੱਬ ਦਿਸਦਾ ਹੋਵੇ ਅਤੇ ਫਿਰ ਉਹਨਾਂ ਦਾ ਵੈਰ ਕਿਹਦੇ ਨਾਲ ਹੋ ਸਕਦਾ? ਕਿਸੇ ਨਾਲ ਵੀ ਨਹੀਂ। ਪਰ ਇਹ ਅਵਸਥਾ ਕਿਸੇ ਕਿਸੇ ਦੀ ਬਣਦੀ ਹੈ। ਹਜ਼ੂਰ ਕਹਿੰਦੇ ਨੇ, ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਂ ਹੀ, ਫਿਰ ਉਹ ਪਰਮ ਕਿੱਥੇ ਹੁੰਦਾ ਹੈ? ਜਦੋਂ ਵਾਹਿਗੁਰੂ ਹੀ ਸਰਵ ਰੂਪ ਹੋ ਕੇ ਵਰਤ ਰਿਹਾ ਹੈ, ਉਹਦੇ ਵਿਆਪਕ ਦੀਦਾਰ ਹੋਣ ਲੱਗ ਜਾਂਦੇ ਨੇ, ਫਿਰ ਪਰਮ ਕਿੱਥੇ ਰਹਿੰਦਾ? ਪਰਮ ਤਾਂ ਉੱਥੇ ਉਡੰਤਰ ਹੋ ਜਾਂਦਾ ਹੈ।
ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨਾ ਆਹੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਆਤਮ ਤਤ ਬ੍ਰਹਮ ਤਤ ਨੂੰ ਜਾ ਕੇ ਮਿਲ ਗਿਆ, ਪੁਨਰਪ ਜਨਮ ਨਾ ਆਹੀ, ਫਿਰ ਦੁਬਾਰਾ ਮੁੜ ਕੇ ਪਾਏ ਜਨਮ ਨਹੀਂ ਪ੍ਰਾਪਤ ਹੁੰਦਾ। ਇਹ ਜੀਵ ਉਹਨਾਂ ਚਿਰ ਹੀ ਜਨਮ ਮਰਨ ਦੇ ਚੱਕਰ ਵਿੱਚ ਪਿਆ ਹੋਇਆ ਹੈ ਜਿੰਨਾ ਚਿਰ ਤੱਕ ਜੀਵ ਤਤ ਬ੍ਰਹਮ ਤਤ ਦੇ ਵਿੱਚ ਮਿਲ ਨਹੀਂ ਜਾਂਦਾ। ਜਾਂ ਇਉਂ ਕਹਿ ਦਿਓ, ਜਿਹੜੀ ਸਾਡੀ ਆਤਮਕ ਜੋਤ ਹੈ ਉਸ ਪਰਮ ਜੋਤ ਅਕਾਲ ਪੁਰਖ ਦੇ ਵਿੱਚ ਲੀਨ ਨਹੀਂ ਹੋ ਜਾਂਦੀ। ਇਹ ਤੱਤ ਤਾਂ ਉਹੀ ਹੈ ਨਾ, ਜੋ ਵਾਹਿਗੁਰੂ ਦੀ ਜੋਤ ਹੈ, ਚੇਤਨ ਸੱਤਾ ਹੈ, ਜਿਹੜੀ ਸਾਡੇ ਸਰੀਰ ਵਿੱਚ ਵਾਹਿਗੁਰੂ ਦੀ ਜੋਤ ਹੈ, ਉਹਨੂੰ ਆਤਮ ਤੱਤ ਜਾਂ ਜੀਵ ਤੱਤ ਕਹਿ ਦਿੰਦੇ ਨੇ, ਅਤੇ ਜਿਹੜੀ ਵਿਆਪਕ ਚੇਤਨ ਸੱਤਾ ਹੈ ਅਤੇ ਉਸਨੂੰ ਜਾਗਤ ਜੋਤ ਅਤੇ ਜਾਂ ਉਸਨੂੰ ਬ੍ਰਹਮ ਦਾ ਨਾਮ ਦੇ ਦਿੰਦੇ ਹਨ, ਉਸਨੂੰ ਪਰਮੇਸ਼ਰ ਕਹਿ ਦਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਜਦੋਂ ਆਤਮ ਤੱਤ ਬ੍ਰਹਮ ਤੱਤ ਨੂੰ ਜਾ ਕੇ ਮਿਲ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਪਾਏ ਜਨਮ ਨਹੀਂ ਹੁੰਦਾ, ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ।
ਗੌੜੀ ਬੈਰਾਗਣ ਮਹੱਲਾ ਤੀਜਾ, ਸਭ ਜਗ ਕਾਲੈ ਵਸ ਹੈ, ਬਾਦਾ ਦੂਜੈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਣਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਪਾਸੇ ਵੀ ਨਜ਼ਰ ਮਾਰ ਕੇ ਦੇਖਦੇ ਹਾਂ ਸਾਰੇ ਪਾਸੇ ਕਾਲ ਦਾ ਪੈ ਦਿਖਾਈ ਦਿੰਦਾ ਹੈ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਸ ਕਰਕੇ ਅਸੀਂ ਕਾਲ ਤੋਂ ਜਮਾਂ ਤੋਂ ਬਚ ਸਕੀਏ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਮੇਰੇ ਮਨ ਗੁਰ ਚਰਨੀ ਚਿਤ ਲਾਏ। ਇਹ ਰਹਾਉ ਦੀਆਂ ਪੰਕਤੀਆਂ ਨੇ ਕਿ ਐ ਮੇਰੇ ਮਨ, ਜੇ ਤੂੰ ਕਾਲ ਤੋਂ ਡਰਦੈ, ਮੌਤ ਤੋਂ ਡਰਦੈ, ਜਮਾਂ ਤੋਂ ਡਰਦੈ, ਫਿਰ ਆ ਕੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ। ਸਾਡੇ ਗੁਰੂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਚਰਨ ਕਿਹੜੇ ਨੇ? ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਬਾਰ ਬਾਰ ਗੁਰਬਾਣੀ ਦੇ ਸ਼ਬਦਾਂ ਨੂੰ ਚਿੱਤ ਲਾ ਕੇ ਪੜ੍ਹੋ। ਮੇਰੇ ਮਨ ਗੁਰ ਚਰਨੀ ਚਿੱਤ ਲਾਏ, ਐ ਮੇਰੇ ਮਨ ਤੂੰ ਗੁਰੂ ਦੇ ਚਰਨਾਂ ਨਾਲ, ਗੁਰੂ ਦੀ ਬਾਣੀ ਨਾਲ ਚਿੱਤ ਜੋੜ। ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛਡਾਏ, ਫਿਰ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕਰ ਲੈ। ਅਤੇ ਜਿਹੜਾ ਗੁਰੂ ਦਾ ਬਖਸ਼ਿਆ ਨਾਮ ਹੈ ਦਰਗਹਿ ਲੈ ਛਡਾਏ, ਉਹ ਤੈਨੂੰ ਦਰਗਾਹ ਦੇ ਵਿੱਚੋਂ ਵੀ ਛਡਾ ਲਵੇਗਾ। ਇਹਦਾ ਮਤਲਬ ਇਹ ਹੈ, ਜਦੋਂ ਜੀਵ ਮਰ ਕੇ ਦਰਗਾਹ ਵਿੱਚ ਜਾਂਦਾ ਹੈ, ਉੱਥੇ ਜਾ ਕੇ ਜਮਾਂ ਦੇ ਵਸ ਪੈਂਦਾ ਹੈ, ਅਤੇ ਜਿਹਦੇ ਕੋਲ ਨਾਮ ਹੋਵੇਗਾ, ਗੁਰੂ ਦੁਆਰਾ ਜਿਸਨੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਹੋਵੇਗਾ, ਉਹ ਉਸਨੂੰ ਅੱਗੇ ਵੀ ਜਮਾਂ ਤੋਂ ਛਡਾ ਲਵੇਗਾ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਨਾ ਉੱਥੇ ਜਮਦੂਤ ਨਹੀਂ ਆ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈ, ਉਹੀ ਤੈਨੂੰ ਆਉਂਦੇ ਸਮੇਂ ਜਮਾਂ ਤੂੰ ਛੁਡਾ ਲਵੇਗਾ। ਲੋ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਸਭ ਜੋ ਕੱਲ ਹੈ ਵਸ ਹੈ, ਵਾਧਾ ਦੂਜਾ ਭਾਏ। ਇਹ ਸਾਰਾ ਸੰਸਾਰ ਹੀ ਭਾਈ ਕਾਲ ਦੇ ਵਸ ਹੈ, ਵਾਧਾ ਦੂਜਾ ਭਾਏ। ਇਹ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਮੋਹ ਮਾਇਆ ਦੇ ਪ੍ਰੇਮ ਦੇ ਵਿੱਚ ਲੱਗਿਆ ਹੋਇਆ, ਇਸੇ ਕਰਕੇ ਇਹ ਕਾਲ ਦੇ ਜਾਲ ਦੇ ਵਿੱਚ ਵਾਧਾ ਦਾ ਅਰਥ ਬੱਝਿਆ ਹੋਇਆ ਹੈ।
ਹਉਮੈ ਕਰਮ ਕਮਾਵਦੇ ਮਨਮੁਖ ਮਿਲੇ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹ ਹਉਮੈ ਦੇ ਵਿੱਚ ਹੀ ਸਾਰੇ ਕੰਮ ਕਰਦੇ ਨੇ। ਜੇ ਕੋਈ ਤੀਰਥ ਵਰਤ ਪੁੰਨ ਦਾਨ ਵੀ ਕਰਦੇ ਨੇ ਉਹ ਵੀ ਹਉਮੈ ਵਿੱਚ ਹੀ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਤੀਰਥ ਵਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਕੁੰਚਰ ਕਹਿੰਦੇ ਨੇ ਹਾਥੀ ਨੂੰ, ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਇਸ ਲਈ ਪ੍ਰਵਾਨ ਨਹੀਂ ਹੁੰਦਾ ਕਿਉਂਕਿ ਹਾਥੀ ਨਹਾ ਕੇ ਫਿਰ ਲਿਬੜ ਜਾਂਦਾ। ਇਸੇ ਤਰ੍ਹਾਂ ਕਈ ਮਨੁੱਖ ਵੀ ਐਸੇ ਨੇ ਉਹ ਪਹਿਲਾਂ ਤਾਂ ਕੋਈ ਨਾ ਕੋਈ ਪੁੰਨ ਦਾਨ ਪੂਜਾ ਪਾਠ ਤੀਰਥ ਇਸ਼ਨਾਨ ਕਰ ਲੈਂਦੇ ਨੇ ਅਤੇ ਪਰ ਫਿਰ ਉਹਦਾ ਹੰਕਾਰ ਕਰ ਬੈਠਦੇ ਨੇ। ਹੰਕਾਰ ਕਰਨਾ ਇਹ ਨਹਾ ਕੇ ਲਿਬਣ ਵਾਲੀ ਗੱਲ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਉਮੈ ਕਰਮ ਕਮਾਉਂਦੇ, ਮਨਮੁਖ ਲੋਕ ਹਉਮੈ ਦੇ ਵਿੱਚ ਸਾਰੇ ਕੰਮ ਕਰਦੇ ਨੇ। ਇਸੇ ਕਰਕੇ ਉਹਨਾਂ ਮਨਮੁਖਾਂ ਨੂੰ ਅੱਗੇ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ।
ਮੇਰੇ ਮਨ ਗੁਰ ਚਰਣੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਨੇ ਕਿ ਐ ਮੇਰੇ ਮਨ ਤੂੰ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜ, ਬਾਣੀ ਨਾਲ ਚਿੱਤ ਜੋੜ, ਸ਼ਬਦ ਨਾਲ ਚਿੱਤ ਜੋੜ, ਗੁਰਮੁਖ ਨਾਮ ਨਿਧਾਨ ਲੈ ਅਤੇ ਗੁਰੂ ਪਾਸੋਂ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ, ਉਹਨਾਂ ਦੇ ਪਾਸੋਂ ਨਾਮ ਦਾ ਖਜ਼ਾਨਾ ਲੈ, ਉਹ ਨਾਮ ਹੀ ਦਰਗਾਹ ਦੇ ਵਿੱਚ ਤੈਨੂੰ ਜਮਾਂ ਤੂੰ ਛੁਡਾ ਲਵੇਗਾ।
ਲੱਖ ਚੌਰਾਸੀ ਭਰਮ ਦੇ ਮਨ ਹਠ ਆਵੇ ਜਾਏ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹ ਮਨ ਦੇ ਹੱਠ ਕਰਕੇ 84 ਲੱਖ ਜੂਨਾਂ ਦੇ ਵਿੱਚ ਭਰਮਦੇ ਨੇ, ਇਹ ਉਹਨਾਂ ਨੂੰ ਸਜ਼ਾ ਮਿਲਦੀ ਹੈ। 84 ਹੀ ਨਰਕ ਸਾਕਤ ਭੋਗ ਆਈ ਹੈ। ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਨੂੰ 84 ਲੱਖ ਜੂਨਾਂ ਦੇ ਨਰਕ ਭੁਗਤਾਏ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਲੱਖ 84 ਭਰਮ ਦੇ ਜਿਹੜੇ ਮਨਮੁਖ ਲੋਕ ਨੇ ਮਨ ਦੇ ਹੱਠ ਕਰਕੇ 84 ਲੱਖ ਜੂਨਾਂ ਦੇ ਵਿੱਚ ਭਰਮਦੇ ਨੇ ਤੇ ਫਿਰ ਮੁੜ ਮੁੜ ਕੇ ਆਵੇ ਜਾਏ ਆਉਂਦੇ ਜਾਂਦੇ ਰਹਿੰਦੇ ਹਨ।
ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ।
ਜੂਨਾਂ ਵਿੱਚ ਭਰਮਣ ਦਾ ਅਸਲੀ ਕਾਰਨ ਕੀ ਹੈ? ਹਜ਼ੂਰ ਕਹਿੰਦੇ ਕਾਰਨ ਇਹ ਹੈ ਗੁਰ ਕਾ ਸ਼ਬਦ ਨਾ ਚੀਨਿਓ। ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਨਹੀਂ ਚੀਨਿਆ, ਉਹਨਾਂ ਨੇ ਗੁਰੂ ਸ਼ਬਦ ਦੀ ਵਿਚਾਰ ਨਹੀਂ ਕੀਤੀ, ਗੁਰੂ ਸ਼ਬਦ ਨੂੰ ਘੋਖ ਕੇ ਨਹੀਂ ਦੇਖਿਆ, ਫਿਰ ਫਿਰ ਜੂਨੀ ਪਾਏ। ਇਸੇ ਲਈ ਮੁੜ ਮੁੜ ਕੇ ਉਹ ਜੂਨਾਂ ਦੇ ਵਿੱਚ ਪਾਏ ਜਾਂਦੇ ਹਨ।
ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ ਤੇ ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ ਹਰ ਨਾਮ ਵਸਿਆ ਮਨ ਆਏ, ਫਿਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਵਸ ਗਿਆ ਹੈ।
ਮਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ ਉਹ ਗੁਰਮੁਖ ਪਿਆਰੇ। ਫਿਰ ਅਨ ਦਿਨ ਦਾ ਅਰਥ ਹੈ ਰਾਹ ਦਿਨ, ਲਗਾਤਾਰ ਵਾਹਿਗੁਰੂ ਦੀ ਭਗਤੀ ਵਿੱਚ ਹੀ ਰੰਗੇ ਰਹਿੰਦੇ ਨੇ। ਹਰ ਨਾਮੇ ਸੁਖ ਸਮਾਏ ਅਤੇ ਵਾਹਿਗੁਰੂ ਦੇ ਨਾਮ ਦੁਆਰਾ ਅੱਗੇ ਆਤਮਕ ਅਡੋਲ ਅਵਸਥਾ ਦੇ ਸੁਖ ਦੇ ਵਿੱਚ ਅਥਵਾ ਵਾਹਿਗੁਰੂ ਦੇ ਮਿਲਾਪ ਦੇ ਆਨੰਦ ਵਿੱਚ ਸਮਾ ਜਾਂਦੇ ਹਨ।
ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ।
ਮਹਾਰਾਜ ਕਰੀਏ ਕਿ ਇਹ ਮਨ ਨਹੀਂ ਮਰਦਾ, ਮਨ ਨਹੀਂ ਕਾਬੂ ਵਿੱਚ ਆਉਂਦਾ, ਤਾਂ ਹਜ਼ੂਰ ਕਹਿੰਦੇ ਮਨ ਸ਼ਬਦ ਮਰੈ। ਇਹ ਜਿਹੜਾ ਮਨ ਹੈ ਇਹ ਵੀ ਗੁਰੂ ਕੇ ਸ਼ਬਦ ਨਾਲ ਹੀ ਮਰਦਾ ਹੈ, ਭਾਵ ਗੁਰੂ ਸ਼ਬਦ ਦੀ ਕਮਾਈ ਕਰੋ, ਬਾਰ ਬਾਰ ਸ਼ਬਦ ਦਾ ਸਿਮਰਨ ਕਰੋ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਕਰੋ, ਫਿਰ ਇਹ ਮਨ ਮਰ ਜਾਂਦਾ ਹੈ। ਭਾਵ ਮਨ ਦੇ ਸੰਕਲਪ ਵਿਕਲਪ ਸਾਰੇ ਸ਼ਾਂਤ ਹੋ ਜਾਂਦੇ ਨੇ। ਇਹੀ ਮਨ ਦੀ ਮੌਤ ਹੈ। ਸੰਕਲਪੋ ਵਿਕਲਪੋ ਹੀ ਮਨਾ, ਇਹ ਮਨ ਦਾ ਰੂਪ ਕੀ ਹੈ? ਸੰਕਲਪ ਵਿਕਲਪ ਹੀ ਮਨ ਦਾ ਰੂਪ ਹੈ। ਅਤੇ ਜਦੋਂ ਮਨ ਦੇ ਸੰਕਲਪ ਵਿਕਲਪ ਨਾਸ਼ ਹੋ ਜਾਂਦੇ ਨੇ ਤਾਂ ਮਨ ਮਰ ਜਾਂਦਾ ਹੈ। ਜਦੋਂ ਇਹ ਮਨ ਸ਼ਬਦ ਵਿੱਚ ਜੁੜਦਾ ਹੈ ਅਤੇ ਫਿਰ ਇਹਦੇ ਮਨ ਦੇ ਸੰਕਲਪ ਵਿਕਲਪ ਸਾਰੇ ਸ਼ਾਂਤ ਹੋ ਜਾਂਦੇ ਨੇ। ਅਤੇ ਫਿਰ ਇਹ ਮਨ ਹਉਮੈ ਤਜੇ ਵਿਕਾਰ, ਇਹ ਹਉਮੈ ਅਤੇ ਜਿਹੜੇ ਹੋਰ ਕਾਮ ਆਦਿਕ ਵਿਕਾਰ ਨੇ ਉਹਨਾਂ ਨੂੰ ਵੀ ਛੱਡ ਦਿੰਦਾ। ਪ੍ਰਤੀਤ ਹੋਏ ਅਤੇ ਫਿਰ ਸਾਡੇ ਅੰਤਰ ਆਤਮਾ ਇਸ ਗੱਲ ਦੀ ਪ੍ਰਤੀਤ ਹੋ ਜਾਂਦੀ ਹੈ ਕਿ ਹੁਣ ਵਾਕਿਆ ਹੀ ਮਨ ਮਰ ਗਿਆ। ਜਦੋਂ ਮਨ ਦੇ ਵਿੱਚੋਂ ਹਉਮੈ ਨਿਕਲ ਜਾਵੇ ਅਤੇ ਵਿਕਾਰ ਨਿਕਲ ਜਾਣ ਤੇ ਸਮਝ ਲਓ ਸਾਡਾ ਮਨ ਮਰ ਗਿਆ ਹੈ।
ਜਨ ਨਾਨਕ ਕਰਮੀ ਪਾਈਅਨ ਹਰ ਨਾਮ ਭਗਤ ਭੰਡਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਵਾਹਿਗੁਰੂ ਦੇ ਨਾਮ ਦੇ ਤੇ ਭਗਤੀ ਦੇ ਖਜ਼ਾਨੇ ਨੇ, ਤੇ ਇਹ ਕਰਮੀ ਦਾ ਅਰਥ ਹੈ ਰੱਬੀ ਰਹਿਮਤ ਦੁਆਰਾ ਅਥਵਾ ਗੁਰੂ ਦੀ ਕਰਮੀ ਰਹਿਮਤ ਦੁਆਰਾ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੇ ਨੇ। ਕਿਉਂਕਿ ਵਾਹਿਗੁਰੂ ਦੇ ਨਾਮ ਤੇ ਭਗਤੀ ਦੇ ਭੰਡਾਰੇ ਬੜੇ ਹੀ ਅਮੋਲਕ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ। ਤੇ ਇਹ ਜਿਹੜੇ ਭਗਤੀ ਦੇ ਭੰਡਾਰ ਨੇ, ਨਾਮ ਦੇ ਖਜ਼ਾਨੇ ਨੇ, ਅਕਾਲ ਪੁਰਖ ਨੇ ਸਤਿਗੁਰੂ ਨੂੰ ਅਰਪਣ ਕੀਤੇ ਨੇ। ਤੇ ਜੇ ਕਿਸੇ ਨੇ ਨਾਮ ਨੂੰ ਭਗਤੀ ਨੂੰ ਪ੍ਰਾਪਤ ਕਰਨਾ ਤੇ ਉਹਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ। ਜਾਂ ਨਾਨਕ ਕਰਮੀ ਪਾਈ ਹਨ ਤੇ ਗੁਰੂ ਦੀ ਕਰਮੀ ਬਖਸ਼ਿਸ਼ ਦੁਆਰਾ ਇਹ ਨਾਮ ਤੇ ਭਗਤੀ ਦੇ ਖਜ਼ਾਨੇ ਪ੍ਰਾਪਤ ਕਰ ਲਈਦੇ ਹਨ।
ਗੌੜੀ ਬੈਰਾਗਣ ਮਹਲਾ ਤੀਜਾ, ਪੇਯੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ।
ਲਓ ਹੁਣ ਅੱਗੇ ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੀਵ ਇਸਤਰੀ ਹੈ, ਉਹਦਾ ਪੇਕਾ ਘਰ ਸੰਸਾਰ ਹੈ ਅਤੇ ਸਹੁਰਾ ਘਰ ਪਰਮੇਸ਼ਰ ਦੀ ਦਰਗਾਹ ਹੈ। ਸਸਰੈ ਪਈਆ ਪਿਰ ਵਸੈ, ਸਹੁਰੇ ਘਰ ਵਿੱਚ ਵੀ ਅਤੇ ਪੇਕੇ ਘਰ ਦੇ ਵਿੱਚ ਵੀ, ਸਮਾਤ ਲੋਕ ਦੇ ਅੰਦਰ ਵੀ ਅਤੇ ਪਰਲੋਕ ਦੇ ਅੰਦਰ ਵੀ। ਪਿਰ ਵਸੈ, ਪਤੀ ਪਰਮੇਸ਼ਰ ਵਸਦਾ ਹੈ। ਕਹੋ ਕਿਤਬਿਦ ਪਾਈਆ, ਜਗਿਆਸੂ ਵੱਲੋਂ ਸਵਾਲ ਹੈ, ਦੱਸੋ ਮਹਾਰਾਜ ਉਸਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾਵੇ? ਤਾਂ ਹਜ਼ੂਰ ਅੱਗੇ ਇਸਦਾ ਜਵਾਬ ਦਿੰਦੇ ਹਨ, ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈਏ। ਉਹ ਵਾਹਿਗੁਰੂ ਆਪ ਹੀ ਨਿਰੰਜਨ ਸ਼ੁੱਧ ਸਰੂਪ ਹੈ ਅਤੇ ਆਪ ਅਲਖ ਵੀ ਹੈ। ਅਤੇ ਜੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਮਿਲਾਵੇ ਤਾਂ ਹੀ ਇਹ ਮਿਲ ਸਕਦੀ ਹੈ। ਇਹਦਾ ਮਤਲਬ ਇਹ ਹੈ, ਆਪਣੇ ਆਪ ਕੋਈ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ। ਜਿਸ ਨੂੰ ਉਹ ਆਪ ਹੀ ਆਪਣੇ ਨਾਲ ਮਿਲਾਉਣਾ ਚਾਹੇ ਉਹੀ ਉਸ ਨੂੰ ਮਿਲ ਸਕਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਸਿੱਖਿਆ ਬਖਸ਼ਿਸ਼ ਕਰਦੇ ਹਨ। ਪਈੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਜੀਵ ਰੂਪ ਇਸਤਰੀ ਦੇ ਮੱਥੇ 'ਤੇ ਇਹ ਲੇਖ ਲਿਖਿਆ ਹੋਇਆ ਹੈ। ਕਿਹੜਾ ਲੇਖ? ਪਈੜੈ ਦਿਨ ਚਾਰ ਹੈ। ਆਹ ਜਿਹੜਾ ਪੇਕਾ ਘਰ ਸੰਸਾਰ ਹੈ, ਇਹਦੇ ਵਿੱਚ ਤਾਂ ਚਾਰ ਕੁ ਦਿਨ ਹੀ ਅਸੀਂ ਰਹਿਣਾ ਹੈ। ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਟਾਲ ਟੋਲ ਜੁਬਨ ਜੁੰਮਣ ਹਾਰ। ਇਸ ਪੇਕੇ ਘਰ ਸੰਸਾਰ ਦੇ ਵਿੱਚ ਤਾਂ ਚਾਰ ਕੁ ਦਿਨ ਹੀ ਅਸੀਂ ਰਹਿਣਾ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਰੂਪ ਇਸਤਰੀ ਦੇ ਮੱਥੇ 'ਤੇ ਇਹ ਲੇਖ ਲਿਖਿਆ ਹੋਇਆ ਹੈ ਵੀ ਇਸ ਮਾਤ ਲੋਕ ਵਿੱਚ ਤਾਂ ਚਾਰ ਕੁ ਦਿਹਾੜੇ ਤੁਸਾਂ ਰਹਿਣਾ ਹੈ।
ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੋਭਾ ਵਾਲੀ ਜੀਵ ਰੂਪ ਇਸਤਰੀ ਬਣ ਗਈ ਹੈ, ਉਹ ਰੂਹ ਸੁਹਾਗਣ ਬਣ ਗਈ ਹੈ, ਗੁਰਮੁਖ ਗੁਣ ਗਾਇਆ, ਜਿਸਨੇ ਗੁਰੂ ਦੁਆਰਾ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਜਿਨ੍ਹਾਂ ਨੇ ਗੁਰੂ ਰਾਹੀਂ ਉਸ ਪਰਮੇਸ਼ਰ ਪਤੀ ਦੇ ਗੁਣਾਂ ਨੂੰ ਗਾਇਆ, ਉਹ ਸੋਭਾ ਵਾਲੀ ਇਸਤਰੀ ਬਣ ਗਈ ਹੈ।
ਦੇਵਕੜੈ ਗੁਣ ਸੰਮਲੈ ਸਾਹੁਰੈ ਵਾਸ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਇਸਤਰੀ ਪੇਕੇ ਕਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅਤੇ ਜਿਹੜੀ ਸ੍ਰੇਸ਼ਟ ਗੁਣਾਂ ਨੂੰ ਸੰਭਾਲਦੀ ਹੈ, ਸਤ ਸੰਤੋਖ ਦਇਆ ਧਰਮ ਵੈਰਾਗ ਵਿਵੇਕ ਨੂੰ ਸੰਭਾਲਦੀ ਹੈ, ਸਹੁਰੇ ਵਾਸ ਪਾਇਆ ਅਤੇ ਫਿਰ ਉਹਨੂੰ ਸਹੁਰੇ ਘਰ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਵਾਸਾ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀਆਂ ਗੁਰਮੁਖ ਰੂਹਾਂ ਨੇ, ਸੁਹਾਗਣਾਂ ਨੇ, ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸੁਤੇ ਸਿੱਧ ਹੀ ਸਮਾਣੀਆਂ ਲੀਨ ਹੋ ਜਾਂਦੀਆਂ ਨੇ। ਹਰ ਹਰ ਮਨ ਪਾਇਆ, ਕਿਉਂਕਿ ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਦੇ ਵਿੱਚ ਪਾਇਆ ਹੁੰਦਾ, ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਦੇ ਵਿੱਚ ਸੁਖਾਇਆ ਹੁੰਦਾ, ਇਸੇ ਲਈ ਉਹ ਗੁਰਮੁਖ ਰੂਹਾਂ ਵਾਹਿਗੁਰੂ ਦੇ ਵਿੱਚ ਸੁਤੇ ਸਿੱਧੀ ਲੀਨ ਹੋ ਜਾਂਦੀਆਂ ਹਨ।
ਸਸਰੈ ਪਈਐ ਪਿਰ ਵਸੈ ਕਹੁ ਕਿਤ ਵਿਦ ਪਾਈਐ, ਆਪ ਨਿਰੰਜਨ ਅਲਖ ਹੈ ਆਪੇ ਮੇਲਾਈਐ ਰਹਾਉ।
ਇਹ ਰਹਾਉ ਦੀਆਂ ਤੁਕਾਂ ਅੰਦਰ ਜਗਿਆਸੂ ਵੱਲੋਂ ਪ੍ਰਸ਼ਨ ਹੈ, ਬਈ ਉਹ ਵਾਹਿਗੁਰੂ ਸਹੁਰੇ ਘਰ ਅਤੇ ਪੇਕੇ ਘਰ ਦੇ ਵਿੱਚ ਵਸ ਰਿਹਾ ਹੈ, ਇਸ ਮਾਤ ਲੋਕ ਦੇ ਅੰਦਰ ਵੀ ਪਰਲੋਕ ਦੇ ਵਿੱਚ ਵੀ ਉਹੀ ਵਾਹਿਗੁਰੂ ਵਸ ਰਿਹਾ ਹੈ, ਦੱਸੋ ਉਹਨੂੰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾਵੇ। ਅਤੇ ਅੱਗੋਂ ਜਵਾਬ ਦਿੱਤਾ, ਉਹ ਵਾਹਿਗੁਰੂ ਆਪ ਨਿਰੰਜਨ ਸ਼ੁੱਧ ਸਰੂਪ ਹੈ, ਮਾਇਆ ਦੀ ਕਾਲਸ ਤੋਂ ਪਰੇ ਹੈ ਅਤੇ ਅਲੱਖ ਹੈ, ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ, ਉਹਨੂੰ ਮਿਲਣਾ ਆਪਣੇ ਆਪ ਬਹੁਤ ਮੁਸ਼ਕਲ ਹੈ, ਆਪੇ ਮਿਲਾਈਏ, ਜਿਸਨੂੰ ਉਹ ਆਪ ਹੀ ਆਪਣੇ ਨਾਲ ਮਿਲਾਵੇ ਉਹੀ ਜੀਵ ਰੂਪ ਇਸਤਰੀ ਮਿਲ ਸਕਦੀ ਹੈ।
ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈ ਹੈ।
ਉਹ ਵਾਹਿਗੁਰੂ ਆਪ ਕਿਵੇਂ ਮਿਲਾਉਂਦਾ ਹੈ, ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਸਾਨੂੰ ਦੱਸਦੇ ਨੇ ਵੀ ਵਾਹਿਗੁਰੂ ਆਪੇ ਹੀ ਪ੍ਰਭ ਦੇਹ ਮਤ, ਉਹ ਵਾਹਿਗੁਰੂ ਆਪ ਹੀ ਉਸ ਜੀਵ ਰੂਪ ਇਸਤਰੀ ਨੂੰ ਚੰਗੀ ਮਤ ਸਿੱਖਿਆ ਦੇ ਦਿੰਦਾ ਹੈ। ਉਹ ਚੰਗੀ ਸਿੱਖਿਆ ਕਿਹੜੀ ਹੈ, ਉਹ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੀ ਹੈ, ਹਰ ਨਾਮ ਧਿਆਈ ਹੈ, ਅਤੇ ਫਿਰ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੀ ਹੈ।
ਵਡ ਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈ ਹੈ।
ਜਿਹਨੂੰ ਵਾਹਿਗੁਰੂ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਇਸ ਤਰੀਕੇ ਦੇ ਨਾਲ ਮਿਲਾਉਂਦਾ, ਵਡ ਭਾਗੀ ਸਤਿਗੁਰ ਮਿਲੈ, ਵਡਭਾਗੀ ਰੂਹਾਂ ਸਤਿਗੁਰੂ ਨੂੰ ਜਾ ਕੇ ਮਿਲਦੀਆਂ ਨੇ ਅਤੇ ਸਤਿਗੁਰੂ ਦੇ ਨਾਲ ਮਿਲ ਕੇ ਮੁਖ ਅੰਮ੍ਰਿਤ ਪਾਈਏ, ਮੁਖ ਦੇ ਵਿੱਚ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰ ਲਈਦੇ। ਜਿਹੜੀਆਂ ਰੂਹਾਂ ਵੱਡਿਆਂ ਭਾਗਾਂ ਵਾਲੀਆਂ ਸਤਿਗੁਰੂ ਨੂੰ ਮਿਲਦੀਆਂ ਨੇ ਅਤੇ ਫਿਰ ਪੰਜ ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਨੇ, ਮੁਖ ਅੰਮ੍ਰਿਤ ਪਾਈਆ, ਅਤੇ ਇਸ ਤਰ੍ਹਾਂ ਨਾਮ ਰੂਪੀ ਅੰਮ੍ਰਿਤ ਵੀ ਉਹਨਾਂ ਨੂੰ ਮੁਖ ਵਿੱਚ ਪ੍ਰਾਪਤ ਹੋ ਜਾਂਦਾ।
ਹੋਮੈ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈ ਹੈ।
ਉਸ ਨਾਮ ਦੀ ਕਮਾਈ ਕਰਦਿਆਂ ਹੋਇਆਂ ਹੋਮੈ ਅਤੇ ਦੁਬਦਾ ਉਹਨਾਂ ਦੀ ਨਾਸ ਹੋ ਜਾਂਦੀ ਹੈ, ਸਹਿਜੇ ਸੁਖ ਸਮਾਈ ਹੈ। ਫਿਰ ਉਹ ਸਹਿਜੇ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਦੁਆਰਾ ਅਥਵਾ ਮਨ ਦੀ ਜਿਹੜੀ ਸ਼ਾਂਤ ਇਕਾਗਰਤਾ ਰਾਹੀਂ ਸੁਖ ਸਮਾਈ ਹੈ, ਉਸ ਪ੍ਰਭੂ ਦੇ ਸੁਹਾਗ ਦੇ ਸੁਖ ਦੇ ਵਿੱਚ, ਆਤਮਕ ਸੁਖ ਦੇ ਵਿੱਚ ਲੀਨ ਹੋ ਜਾਂਦੇ ਹਨ।
ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਰਵ ਰੂਪ ਹੋ ਕੇ ਵਾਹਿਗੁਰੂ ਆਪਣੇ ਆਪ ਹੀ ਵਰਤਦਾ ਹੈ। ਜਿਵੇਂ ਪਹਿਲੇ ਸ਼ਬਦ ਵਿੱਚ ਵੀ ਇਹੀ ਵਿਚਾਰ ਆਈ ਸੀ ਕਿ ਉਹ ਵਾਹਿਗੁਰੂ ਸਰਵ ਰੂਪ ਆਪ ਹੀ ਧਾਰਨ ਕਰਕੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਆਪੇ ਨਾਏ ਲਾਈਐ, ਅਤੇ ਵਾਹਿਗੁਰੂ ਆਪ ਹੀ ਜਿਨ੍ਹਾਂ 'ਤੇ ਤਰੁੱਠਦਾ ਹੈ ਉਹਨਾਂ ਨੂੰ ਨਾਮ ਦੇ ਵਿੱਚ ਲਾ ਦਿੰਦਾ ਹੈ, ਅਤੇ ਜਿਹੜੇ ਨਾਮ ਦੇ ਵਿੱਚ ਜੁੜ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਆਪ ਹੀ ਆ ਕੇ ਮਿਲਦਾ ਹੈ।
ਮਨਮੁਖ ਗਰਭ ਨਾ ਪਾਇਓ ਅਗਿਆਨ ਇਆਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਹੰਕਾਰ ਦੇ ਵਿੱਚ ਹੀ ਭਰੇ ਹੋਏ ਨੇ, ਇਸੇ ਲਈ ਨਾ ਪਾਇਓ, ਉਹਨਾਂ ਨੇ ਪਰਮੇਸ਼ਰ ਪਤੀ ਨੂੰ ਪ੍ਰਾਪਤ ਨਹੀਂ ਕੀਤਾ, ਅਗਿਆਨ ਇਆਣੇ, ਕਿਉਂਕਿ ਉਹ ਤਾਂ ਅਗਿਆਨ ਕਰਕੇ ਇਹ ਆਣੇ ਬੱਚਿਆਂ ਵਾਂਗੂ ਨਾਦਾਨ ਹੀ ਬਣੇ ਰਹੇ।
ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਸ਼ੂਤਾਣ।
ਤੇ ਜਿਹੜੇ ਮਨਮੁਖ ਲੋਕ ਨੇ ਦਰਗਾਹੀ ਵਿਚੋਲੇ ਸਤਿਗੁਰੂ ਦੀ ਕਦੇ ਉਹ ਸੇਵਾ ਵੀ ਨਹੀਂ ਕਰਦੇ, ਤੇ ਹੁਣ ਸਤਿਗੁਰੂ ਦੀ ਸੇਵਾ ਨਹੀਂ ਕਰਦੇ, ਉਹਨਾਂ ਨੂੰ ਨਾਮ ਨਹੀਂ ਪ੍ਰਾਪਤ ਹੋ ਸਕਦਾ, ਨਾਮ ਦੀ ਕਮਾਈ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੋ ਸਕਦਾ, ਗਿਆਨ ਤੋਂ ਬਾਅਦ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਫਿਰ ਫਿਰ ਪਛਤਾਣੇ, ਇਸੇ ਲਈ ਉਹ ਮੁੜ ਮੁੜ ਕੇ ਪਛਤਾਤਾਪ ਹੀ ਕਰਦੇ ਰਹਿੰਦੇ ਹਨ।
ਗਰਭ ਜੋਨੀ ਵਾਸ ਪਾਏ ਨੇ ਗਰਬੇ ਗਲ ਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਮਨਮੁਖ ਲੋਕ ਨੇ ਉਹ ਗਰਭ ਜੂਨੀਆਂ ਦੇ ਵਿੱਚ ਜਾ ਕੇ ਵਾਸ ਪਾਉਂਦੇ ਨੇ, ਤੇ ਕਈ ਵਾਰ ਐਸਾ ਵੀ ਹੁੰਦਾ ਗਰਭੇ ਗਲ ਜਾਣੇ, ਉਹ ਗਰਭ ਦੇ ਵਿੱਚ ਹੀ ਗਲ ਸੜ ਜਾਂਦੇ ਨੇ। ਕਈ ਬੱਚੇ ਮਾਤਾ ਦੇ ਗਰਭ ਦੇ ਵਿੱਚ ਹੀ ਉਹ ਗਲ ਜਾਂਦੇ ਨੇ, ਕਈਆਂ ਦਾ ਗਰਭਪਾਤ ਹੋ ਜਾਂਦਾ ਹੈ, ਤੇ ਹੁਣ ਤੇ ਜਾਣ ਬੁੱਝ ਕੇ ਵੀ ਕਈ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਇਹ ਉਹਨਾਂ ਪਾਪੀ ਲੋਕਾਂ ਦੀਆਂ ਰੂਹਾਂ ਉੱਥੇ ਜਦੋਂ ਪ੍ਰਵੇਸ਼ ਕਰਦੀਆਂ ਨੇ ਤੇ ਫਿਰ ਉਹਨਾਂ ਨੂੰ ਪਰਮੇਸ਼ਰ ਵੱਲੋਂ ਇਹ ਸਜ਼ਾ ਮਿਲਦੀ ਹੈ। ਗਰਭ ਜੋਨੀ ਵਾਸ ਪਾਏਂਗੇ, ਉਹ ਮਾਤਾ ਦੀਆਂ ਗਰਭ ਜੋਨੀਆਂ ਵਿੱਚ ਜਾ ਕੇ ਵਾਸ ਪਾਉਂਦੇ ਨੇ, ਤੇ ਕਈ ਵਾਰੀ ਗਰਭ ਦੇ ਵਿੱਚ ਹੀ ਉਹ ਗਲ ਸੜ ਜਾਂਦੇ ਹਨ।
ਮੇਰੇ ਕਰਤੇ ਇਹ ਵੈ ਭਾਵ ਦਾ ਮਨਮੁਖ ਪਰਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਕਰਤਾ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਹੀ ਪਾਉਂਦਾ ਹੈ। ਮਨਮੁਖ ਪਰਮਾਣੇ ਜਿਹੜੇ ਮਨਮੁਖ ਲੋਕ ਨੇ ਉਹ ਭਰਮ ਦੇ ਵਿੱਚ ਹੀ ਪਏ ਰਹਿੰਦੇ ਨੇ ਤੇ ਜੂਨਾਂ ਦੇ ਵਿੱਚ ਹੀ ਭਰਮਦੇ ਰਹਿੰਦੇ ਹਨ।
ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖਾਇਆ ਹੈ ਤੁਰ ਮਸਤਕ ਪੂਰਾ, ਵੀ ਤੁਰ ਦਰਗਾਹ ਤੋਂ ਸਾਡੇ ਮੱਥੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਪੂਰਾ ਲੇਖ ਲਿਖਾਇਆ ਹੈ। ਜਿਨ੍ਹਾਂ ਦੇ ਮੱਥੇ ਤੇ ਪੂਰਾ ਲੇਖ ਲਿਖਿਆ ਹੁੰਦਾ ਹੈ ਫਿਰ ਉਹ ਕੀ ਕਰਦੇ ਨੇ? ਹਜ਼ੂਰ ਅੱਗੇ ਫਰਮਾਉਂਦੇ ਹਨ,
ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਤੇ ਤਾਂ ਸਾਡੇ ਵਾਹਿਗੁਰੂ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਧੁਰ ਦਰਗਾਹ ਤੋਂ ਸਾਡੇ ਮੱਥੇ ਤੇ ਇਹ ਐਸਾ ਸ਼ੁਭ ਲੇਖ ਲਿਖਵਾ ਦਿੱਤਾ ਹੈ ਜਿਸਦਾ ਸਦਕਾ ਭੇਟਿਆ ਗੁਰਸੂਰਾ। ਸਾਨੂੰ ਸੂਰਬੀਰ ਸਤਿਗੁਰੂ ਮਿਲੇ ਨੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਰਗੇ ਮਹਾਨ ਸੂਰਮੇ ਸਤਿਗੁਰੂ ਮਿਲੇ ਨੇ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਗੁਰੂ ਸੂਰਮਾ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਪੂਰਾ ਲੇਖ ਲਿਖਿਆ ਸੀ ਹਰ ਹਰ ਨਾਮ ਤੇ ਆਇਆ, ਫਿਰ ਉਹਨਾਂ ਨੇ ਪੂਰੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਗੁਰੂ ਦੀ ਮੱਤ ਨੂੰ ਗੁਰਮਤ ਨਾਮ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ।
ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਬੀਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡਾ ਤੇ ਪਿਤਾ ਵੀ ਤੇ ਸਾਡੀ ਮਾਤਾ ਵੀ ਵਾਹਿਗੁਰੂ ਦਾ ਨਾਮ ਹੈ। ਹਰ ਨਾਮੋ ਮਾਤਾ ਨਾਮੋ ਪਿਤਾ, ਵਾਹਿਗੁਰੂ ਦਾ ਨਾਮ ਹੀ ਸਾਡੀ ਮਾਤਾ ਹੈ, ਨਾਮ ਹੀ ਪਿਤਾ ਹੈ। ਭਾਵ ਜਿਵੇਂ ਮਾਤਾ ਪਿਤਾ ਸਾਨੂੰ ਸੰਭਾਲਦੇ ਨੇ, ਪਾਲਦੇ ਨੇ, ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹੀ ਮਾਤਾ ਪਿਤਾ ਵਾਂਗੂ ਸਾਡਾ ਰਖਵਾਲਾ ਹੈ। ਹਰ ਬੰਧਪ ਬੀਰਾ, ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਬੰਧਪ ਦਾ ਅਰਥ ਹੈ, ਸਾਡਾ ਸੰਬੰਧੀ ਹੈ, ਅਤੇ ਵਾਹਿਗੁਰੂ ਦਾ ਨਾਮ ਹੀ ਬੀਰਾ ਦਾ ਅਰਥ ਸਾਡਾ ਭਰਾ ਹੈ।
ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡੀ ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਅਰਦਾਸ ਹੈ, ਹਰ ਹਰ ਬਖਸ਼ ਮਿਲਾਏ ਪ੍ਰਭ ਜਾਂ ਨਾਨਕ ਕੀਰਾ। ਮਹਾਰਾਜ ਮੈਂ ਤੇ ਤੁਹਾਡੇ ਦਰ ਦਾ ਕੀੜਾ ਹਾਂ, ਕੀੜਾ ਦਾ ਅਰਥ ਕੀੜਾ, ਇਹ ਨਿਮਰਵਾਚੀ ਸ਼ਬਦ ਹੈ, ਵੀ ਮਹਾਰਾਜ ਮੈਂ ਤੇ ਤੁਹਾਡੇ ਦਰ ਦਾ ਕੀੜਾ ਹਾਂ, ਬਹੁਤ ਅਦਨਾ ਜਿਹਾ ਸੇਵਕ ਹਾਂ, ਹਰ ਹਰ ਬਖਸ਼ ਮਿਲਾਏ ਪ੍ਰਭ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਡੇ ਕੀਤੇ ਗੁਨਾਹਾਂ ਨੂੰ ਮਾਫ਼ ਕਰਕੇ ਤੇ ਦੈਵੀ ਗੁਣ ਨਾਮ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲਵੋ, ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਢਹਿ ਪੈਂਦੇ ਹਾਂ ਅਤੇ ਸਤਿਗੁਰੂ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਅਤੇ ਵਾਹਿਗੁਰੂ ਦਾ ਬਿਰਦ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ, ਚਾਹੇ ਕੋਈ ਕਿਤਨਾ ਵੀ ਗੁਨਾਹਗਾਰ ਕਿਉਂ ਨਾ ਹੋਵੇ, ਪਰ ਜਦੋਂ ਇੱਕ ਵਾਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੇ ਉਪਾਵੋ ਡੁੱਬਦੇ ਪੱਥਰ ਤਾਰੇ, ਤੇ ਵਾਹਿਗੁਰੂ ਭਾਈ ਉਸੇ ਵੇਲੇ ਮਾਫ਼ ਕਰ ਦਿੰਦਾ ਹੈ। ਭਗਤ ਕਬੀਰ ਜੀ ਦੇ ਬਚਨ ਨੇ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ, ਰਾ ਮਈਆ ਹੋ ਮੁਬਾਰਕ ਤੇਰਾ, ਕਾਹੀ ਨਾ ਖੰਡਸ ਅਵਗਣ ਮੇਰਾ। ਪੁੱਤਰ ਚਾਹੇ ਕਿੰਨੀਆਂ ਵੀ ਗਲਤੀਆਂ ਕਰੇ, ਪਰ ਮਾਂ ਸਾਰੀਆਂ 'ਤੇ ਪਰਦਾ ਪਾ ਦਿੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਵੀ ਸੁਭਾਅ ਬੜਾ ਦਿਆਲੂ ਕਿਰਪਾਲੂ ਹੈ। ਇਸ ਲਈ ਮਹਾਰਾਜ, ਤੁਸੀਂ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮਿਲਾ ਲਵੋ। ਇਹ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਚਾਹੀਦਾ। ਕਦੇ ਤਾਂ ਵਾਹਿਗੁਰੂ ਕਿਰਪਾ ਕਰਦਾ ਹੀ ਹੈ। ਸਾਨੂੰ ਯਕੀਨ ਅਤੇ ਭਰੋਸਾ ਅਟਲ ਰੱਖਣਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮੰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਧਪ ਬੀਰਾ, ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।